ਸਭ ਤੋਂ ਸੌਖਾ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੇਮਾ ਭਗਤੀ ਨੂੰ ਦੱਸਿਆ। ਪ੍ਰੇਮਾ ਭਗਤੀ ਦਾ ਇੱਕ ਤਰੀਕਾ ਕੀਰਤਨ ਭਗਤੀ ਵੀ ਹੈ। ਪ੍ਰੇਮਾ ਭਗਤੀ ਚ ਕੀਰਤਨ ਭਗਤੀ ਆਉਂਦੀ ਹੈ ਤੇ ਕੀਰਤਨ ਭਗਤੀ ਐਸੀ ਹੈ ਜਿਹਦੇ ਵਿੱਚ ਛੇਤੀ ਮਨ ਲੱਗਦਾ। ਜੇ ਅਸੀਂ ਜ਼ਿਆਦਾ ਸੌਖਾ ਤੇ ਛੇਤੀ ਮਨ ਲਾਉਣਾ ਹੋਵੇ ਚੰਗੇ ਪਾਸੇ ਬਦਲਾਵ ਤੇ ਕੀਰਤਨ ਭਗਤੀ ਸਭ ਤੋਂ ਸੌਖਾ ਮਾਰਗ ਹੈ। ਜਿਹੜਾ ਮਨ ਬੜਾ ਯਤਨ ਕੀਤਿਆਂ ਵੀ ਨਹੀਂ ਟਿਕਦਾ, ਜਦੋਂ ਅਸੀਂ ਸੰਗਤ ਵਿੱਚ ਆ ਕੇ ਕੀਰਤਨ ਕਰਦੇ ਹਾਂ, ਸੁਣਦੇ ਹਾਂ, ਨਾਲ ਬੋਲਦੇ ਹਾਂ ਤੇ ਸਾਡਾ ਮਨ ਸਹਿਜੇ ਹੀ ਟਿਕ ਜਾਂਦਾ। ਕਈ ਵਾਰੀ ਇੰਨਾ ਟਿਕ ਜਾਂਦਾ ਘੰਟਾ ਲੰਘ ਗਿਆ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ। ਕੀਰਤਨ ਕਰੋ ਵੀ ਧਿਆਨ ਨਾਲ ਮਨ ਜੋੜੋ ਤੇ ਤੁਸੀਂ ਸੁਣਨ ਵਾਲੇ ਧਿਆਨ ਨਾਲ ਸੁਣੋ ਤੇ ਕੀਰਤਨ ਭਗਤੀ ਇਹੋ ਜਿਹੀ ਹੈ ਜਿਹੜੀ ਐ ਮੰਤਰ ਮੁਗਧ ਹੋ ਜਾਂਦਾ, ਦੋ ਘੰਟੇ ਬ੍ਰੇਨ ਹਿਪਨੋਟਾਈਜ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ ਲੰਘ ਗਏ ਦੋ ਘੰਟੇ। ਦੀਵਾਨਾਂ ਵਿੱਚ ਵੇਖਦੇ ਰਹੇ ਹਾਂ ਤਿੰਨ ਤਿੰਨ ਘੰਟੇ ਵੀ ਕਈ ਵਾਰੀ ਦੀਵਾਨ ਲੱਗਦਾ ਰਿਹਾ, ਸਾਢੇ ਤਿੰਨ ਤਿੰਨ ਚਾਰ ਚਾਰ ਘੰਟੇ ਵੀ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਦੀਵਾਨ ਸ਼ੁਰੂ ਹੋਇਆ, ਕਦੋਂ 12 ਵਜ ਗਏ ਰਾਤ ਦੇ ਤੇ ਇੰਨਾ ਮਨ ਟਿਕਿਆ, ਸਭ ਦਾ ਹੀ ਟਿਕਿਆ ਹੁੰਦਾ ਸੀ। ਮਨ ਚੰਚਲ ਵੀ ਘੱਟ ਸਨ, ਹੁਣ ਮਨ ਦੀ ਚੰਚਲਤਾ ਹੀ ਜ਼ਿਆਦਾ ਵੱਧ ਰਹੀ ਹੈ। ਜਦੋਂ ਤੋਂ ਫੋਨ ਆ ਗਏ ਹੈ ਮਨ ਚੰਚਲ ਜ਼ਿਆਦਾ ਹੋ ਗਿਆ, ਖਲਾਰਾ ਜ਼ਿਆਦਾ ਪੈ ਗਿਆ ਅੰਦਰ। ਖਲਾਰਾ ਹੀ ਇੰਨਾ ਸਮੇਟਣਾ ਔਖਾ ਹੋ ਗਿਆ, ਜੇ ਖਲਾਰਾ ਥੋੜ੍ਹਾ ਹੋਵੇ ਸਮੇਟਣਾ ਵੀ ਸੌਖਾ ਹੁੰਦਾ, ਥੋੜ੍ਹਾ ਖਲਾਰਾ ਸਮੇਟਣਾ ਸੌਖਾ ਹੁੰਦਾ। ਜਦੋਂ ਖਲਾਰਾ ਬਹੁਤ ਜ਼ਿਆਦਾ ਵੱਧ ਜਾਂਦਾ ਫਿਰ ਸਮੇਟਣ 'ਤੇ ਵੀ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ। ਸੱਜਣੋ ਗੁਰਮੁਖੋ, ਪੁਰਾਣੇ ਵੇਲਿਆਂ ਦੇ ਵਿੱਚ ਖਲਾਰੇ ਘੱਟ ਸੀ, ਸਮੇਟਿਆ ਵੀ ਛੇਤੀ ਜਾਂਦਾ ਸੀ। ਹੁਣ ਸਾਡੇ ਦਿਮਾਗਾਂ 'ਚ ਖਲਾਰਾ ਹੀ ਬਹੁਤ ਪਿਆ, ਇਹਨੂੰ ਸਮੇਟਣ 'ਤੇ ਡਬਲ ਨਹੀਂ ਟ੍ਰਿਪਲ ਮਿਹਨਤ ਲੱਗਣੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ। ਜੇ ਪਹਿਲੇ ਬੰਦੇ ਅੱਧਾ ਘੰਟਾ ਜ਼ੋਰ ਲਾਉਂਦੇ ਸੀ ਮਨ ਖਲਾਰਨ ਲਈ ਸਮੇਟਣ ਲਈ, ਤੇ ਸਾਨੂੰ ਤੇ 4-5 ਘੰਟੇ ਦਿਨ 'ਚ ਲਾਉਣੇ ਪੈਣਗੇ ਤਾਂ ਮਾੜਾ ਮੋਟਾ ਇੱਧਰ ਨੂੰ ਲੱਗੇਗਾ, ਨਹੀਂ ਤੇ ਮਨ ਫਿਰ ਭੱਜ ਜਾਣਾ, ਫਿਰ ਦੌੜ ਜਾਣਾ। ਸਾਲ ਬਾਅਦ ਵੀ ਕਈ ਵਾਰੀ ਅਸੀਂ ਇੱਦਾਂ ਨੋਟ ਕੀਤਾ ਹੈ ਵੀ ਸਾਲ ਬਾਅਦ ਕਦੇ ਅਸੀਂ ਉੱਥੇ ਬਰਸੀ ਤੇ ਜਾਓ ਪ੍ਰੋਗਰਾਮ ਸੁਣਨਾ, ਉੱਥੇ ਕਿਸੇ ਨੇ ਇੱਕ ਧਾਰਨਾ ਗਾ ਦੇਣੀ, ਸਾਰਾ ਸਾਲ ਉਹਦਾ ਨਸ਼ਾ ਰਹਿੰਦਾ ਸੀ, ਇੱਕ ਧਾਰਨਾ, ਸਾਰਾ ਸਾਲ ਨਸ਼ਾ, ਇੱਕ ਧਾਰਨਾ ਸਾਲ ਦਾ ਨਸ਼ਾ ਦੇ ਜਾਂਦੀ ਸੀ। ਇੱਦਾਂ ਲੋਰ ਚੜ ਜਾਂਦਾ ਸੀ ਵੀ ਸਾਲ ਸਾਲ ਲੰਘ ਜਾਂਦਾ ਸੀ ਉਸੇ ਮਸਤੀ 'ਚ, ਵਿਆਹ ਇੱਕ ਨਵੀਂ ਸੁਣਿਆ ਕੁਛ। ਫਿਰ ਹੌਲੀ ਹੌਲੀ ਮਹੀਨਿਆਂ 'ਤੇ ਗੱਲ ਆ ਗਈ, ਹੌਲੀ ਹੌਲੀ ਹਫ਼ਤਿਆਂ 'ਤੇ ਆ ਗਈ, ਹੁਣ ਤਾਂ ਦਿਨਾਂ ਦੀ ਗੱਲ ਹੈ, ਸਵੇਰੇ ਸੁਣੋ ਸ਼ਾਮ ਨੂੰ ਭੁੱਲ ਜਾਂਦਾ, ਇੱਥੇ ਸੁਣੋ ਬਾਹਰ ਨਿਕਲ ਕੇ ਭੁੱਲ ਜਾਂਦਾ। ਹੁਣ ਤਾਂ ਮੈਂਬਰੀਆਂ ਦਾ ਢੇਰ ਲੱਗਿਆ ਪਿਆ, ਇੰਨਾ ਕੁਛ ਆ ਰਿਹਾ ਨੈੱਟ ਦੇ ਉੱਤੇ ਫੋਨਾਂ ਦੇ ਵਿੱਚ, ਹੁਣ ਉਹ ਜਿਹੜਾ ਸੁਣਿਆ ਹੁੰਦਾ ਪਤਾ ਨਹੀਂ ਕਿੱਧਰ ਗਵਾਚ ਜਾਂਦਾ, ਨਵਾਂ ਆ ਜਾਂਦਾ ਉੱਤੇ ਦੱਬ ਲੈਂਦਾ, ਉਹ ਤਾਂ ਸੁਣਿਆ ਹੋਇਆ, ਨਵਾਂ ਹੀ ਬਹੁਤ ਕੁਛ ਆ ਜਾਂਦਾ। ਇਨਫੋਰਮੇਸ਼ਨ ਹੀ ਇਨਫੋਰਮੇਸ਼ਨ ਇਕੱਠੀ ਹੋ ਰਹੀ ਹੈ ਤੇ ਹੁਣ ਉਹ ਜਿਹੜਾ ਖਲਾਰਾ ਵੱਧ ਗਿਆ, ਇਸ ਕਰਕੇ ਯਤਨ ਵੀ ਜ਼ਿਆਦਾ ਕਰਨਾ ਪੈਣਾ, ਬਹੁਤ ਯਤਨ ਕਰਨਾ ਪੈਣਾ ਮਨ ਨੂੰ ਟਿਕਾ ਕੇ ਰੱਖਣ ਲਈ। ਗੱਡੀ 'ਚ ਬੈਠੇ ਹਾਂ ਤਾਂ ਵੀ ਉੱਧਰ ਨੂੰ, ਘਰ 'ਚ ਬੈਠੇ ਹਾਂ ਤਾਂ ਵੀ ਲਾ ਕੇ ਰੱਖਣਾ ਪੈਣਾ, ਕੰਮ 'ਤੇ ਹਾਂ ਤਾਂ ਵੀ ਕੋਸ਼ਿਸ਼ ਕਰਨੀ ਪੈਣੀ, ਦੋਸਤ ਮਿੱਤਰ ਇੱਦਾਂ ਦੇ ਬਣਾਉਣੇ ਪੈਣਗੇ ਵੀ ਲੱਗਿਆ ਰਵੇ ਇੱਧਰ ਨੂੰ, ਨਹੀਂ ਤੇ ਭੱਜ ਜਾਣਾ। ਇਹਨੇ ਚੰਚਲ ਹੈ, ਪਹਿਲਾਂ ਹੀ ਤਿਆਰ ਹੈ, ਪਿੰਜਰਾ ਖੋਲ੍ਹਣਾ ਹੀ ਚਾਹੁੰਦਾ ਹੈ, ਫਿਰ ਉਹ ਬੜੀ ਛੇਤੀ ਉੱਡ ਜਾਂਦਾ ਮਨ। ਮਨ ਆਪਾਂ ਪਿਛਲੀ ਵਾਰੀ ਕਹਿੰਦੇ ਹੀ ਸੀ ਨਾ ਵੀ ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਦਸਤ ਛਾਵਾਂ ਵਿੱਚ ਮਨ ਉੱਡ ਰਿਹਾ ਹੈ ਦਸੇ ਦਿਸ਼ਾਵਾਂ ਵਿੱਚ। ਵੇਖੋ ਸਾਹਮਣੇ ਇੱਕ, ਪਿੱਛੇ ਦੋ, ਇੱਧਰ ਤਿੰਨ, ਇੱਧਰ ਚਾਰ, ਚਾਰ ਦਿਸ਼ਾਵਾਂ ਹੋ ਗਈਆਂ। ਇਹਨਾਂ ਚਾਰਾਂ ਦੇ ਖੂੰਜੇ ਚਾਰ ਅੱਠ, ਇੱਕ ਉੱਤੇ ਨੌ, ਇੱਕ ਥੱਲੇ ਦਸ, ਇਹਨੂੰ ਦਸ ਦਿਸ਼ਾਵਾਂ ਕਹਿੰਦੇ ਨੇ। ਦਸੇ ਦਿਸ਼ਾਵਾਂ 'ਚ ਮਨ ਭੱਜਦਾ, ਦੌੜਦਾ, ਭੱਜਿਆ ਹੀ ਫਿਰਦਾ। ਤੇ ਹੁਣ ਅਗਰ ਮਨ ਨੂੰ ਟਿਕਾਉਣਾ ਹੋਵੇ, ਅੱਗੇ ਮਾੜੀ ਮੋਟੀ ਧਾਗੇ ਨਾਲ ਵੀ ਟਿਕ ਜਾਂਦਾ ਸੀ, ਹੁਣ ਤੇ ਸੰਗਲ ਪਾਉਣਾ ਪੈਣਾ ਲੋਹੇ ਦਾ ਤਾਂ ਟਿਕੇਗਾ। ਇਹਨੇ ਇਹਨੂੰ ਬੰਨ੍ਹ ਕੇ ਰੱਖਣਾ ਪੈਣਾ, ਗਿਆਨ ਦੇ ਨਾਲ ਬੰਨੋ, ਇਹਨੂੰ ਚੰਗੇ ਪਾਸੇ ਲਾ ਕੇ ਰੱਖਣਾ ਪੈਂਦਾ ਤੇ ਵਾਰ ਵਾਰ ਲਾਉਣਾ ਪੈਣਾ, ਸਵੇਰੇ ਵੀ, ਦੁਪਹਿਰੇ ਵੀ, ਸ਼ਾਮ ਵੀ, ਨਹੀਂ ਤੇ ਭੱਜ ਜਾਣਾ। ਸਾਡੇ ਕੰਟਰੋਲ 'ਚ ਰਹਿਣਾ ਨਹੀਂ ਹੈ, ਇਹਨੇ ਰਹਿਣਾ ਨਹੀਂ, ਇਹਨੂੰ ਵਸ 'ਚ ਕਰੋ। ਆ ਜਿਹੜਾ ਜਦੋਂ ਸਿਮਰਨ ਕਰਦੇ ਹਾਂ, ਮੈਂ ਤੁਹਾਨੂੰ ਇੱਕ ਬੇਨਤੀ ਦੱਸਦਾ ਛੋਟੀ, ਜਿਵੇਂ ਹੁਣ ਆਪਣੇ ਕੈਂਪਾਂ ਵਾਲੇ ਸਾਹ 'ਤੇ ਫੋਕਸ ਕਰਦੇ ਆ ਵੀ ਸਾਹ ਆ ਰਿਹਾ ਜਾ ਰਿਹਾ ਵੇਖ ਰਹੇ, ਫੋਕਸ ਕਰਨ ਦਾ ਟਕਨੀਕ ਹੈ। ਜਿਹੜੇ ਥੋੜ੍ਹਾ ਜਿਹਾ ਗੁਰਮਤ ਅਭਿਆਸੀ ਹਨ, ਇੱਧਰ ਨੂੰ ਲੱਗੇ ਹੈ, ਉਹ ਵਾਹਿਗੁਰੂ ਵਾਹਿਗੁਰੂ ਨਾਲ ਆਪਣਾ ਮਨ ਜੋੜ ਲੈਂਦੇ, ਵਾਹਿਗੁਰੂ 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 ਏਦਾਂ ਜੋੜ ਲੈਂਦੇ, ਤੇ ਛੇ ਕੁ ਮਹੀਨੇ ਵਾਹਿਗੁਰੂ ਵਾਹਿਗੁਰੂ ਬੋਲ ਕੇ ਕਰਦੇ ਆ, ਫਿਰ ਵਾਹਿਗੁਰੂ ਵਾਹਿਗੁਰੂ ਬੋਲਣਾ ਨਹੀਂ ਪੈਂਦਾ, ਆਪੇ ਉਹ ਆਵਾਜ਼ ਨਿਕਲਦੀ ਹੋਈ ਨਹੀਂ, ਮਨ ਇੰਨਾ ਜੁੜ ਜਾਂਦਾ ਉਹਨੂੰ ਬੋਲਣਾ ਹੀ ਭੁੱਲ ਜਾਂਦਾ ਵੀ ਮੈਂ ਬੋਲਣਾ ਵੀ ਵਾਹਿਗੁਰੂ। ਪਹਿਲਾਂ ਪਹਿਲਾਂ ਸ਼ੁਰੂਆਤ ਵੇਲੇ ਛੇ ਕੁ ਮਹੀਨੇ ਤੇ ਉਹਨੂੰ ਬੋਲ ਬੋਲ ਕੇ ਹੀ ਕਰਨਾ ਪੈਂਦਾ, ਕਈਆਂ ਨੂੰ ਸਾਲ ਵੀ ਕਰਨਾ ਪੈਂਦਾ, ਪਰ ਜਿਨ੍ਹਾਂ ਦਾ ਮਨ ਨਾ ਟਿਕੇ ਨਾ, ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਜ਼ੋਰ ਨਾਲ ਵੀ ਕਰਨਾ ਪੈਂਦਾ, ਬੋਲ ਬੋਲ ਕੇ ਉੱਚੀ ਉੱਚੀ ਵੀ ਕਰਨਾ ਪੈਂਦਾ, ਜਿਨ੍ਹਾਂ ਦਾ ਮਨ ਬਾਹਲਾ ਭੱਜੇ ਉਹਨੂੰ ਜ਼ਿਆਦਾ ਉੱਚੀ ਬੋਲਣਾ ਪੈਂਦਾ। ਹੁਣ ਕਈ ਬੰਦੇ ਕਹਿਣ ਮੇਰਾ ਮਨ ਲੱਗਦਾ ਹੀ ਨਹੀਂ, ਮੈਂ ਸਿਮਰਨ 'ਚ ਬਹਿਣਾ, ਫਿਰ ਤੂੰ ਥੋੜ੍ਹਾ ਜਿਹਾ ਉੱਚੀ ਬੋਲ ਕੇ ਵਾਹਿਗੁਰੂ ਕਹਿ, ਹੋਰ ਉੱਚੀ ਬੋਲ ਕੇ ਕਹਿ, ਜਦੋਂ ਟਿਕਣ ਲੱਗ ਜਾਏਗਾ ਫਿਰ ਹੌਲੀ ਹੌਲੀ ਥੱਲੇ ਨੂੰ ਆ ਜੀ, ਫਿਰ ਹੋਰ ਸਲੋਅ ਕਰਦੀ, ਫਿਰ ਜਦੋਂ ਜ਼ਿਆਦਾ ਹੀ ਤੇਰਾ ਮਨ ਟਿਕ ਗਿਆ ਫਿਰ ਚੁੱਪ ਹੋ ਹੀ ਜਾਏਗਾ, ਚੁੱਪ ਹੋਏਗਾ ਫਿਰ ਤੇ ਬੋਲਿਆ ਹੀ ਨਹੀਂ ਜਾਣਾ ਵਾਹਿਗੁਰੂ, ਫਿਰ ਤੇ ਮਨ ਹੀ ਇੰਨਾ ਟਿਕ ਜਾਂਦਾ ਫਿਰ ਤੇ ਵਾਹਿਗੁਰੂ ਵੀ ਨਹੀਂ ਬੋਲਿਆ ਜਾਂਦਾ। ਪਰ ਜਦੋਂ ਮਨ ਜ਼ਿਆਦਾ ਭੱਜੇ ਉਦੋਂ ਵਾਹਿਗੁਰੂ ਵਾਹਿਗੁਰੂ ਜ਼ੋਰ ਨਾਲ ਕਰੀਦਾ, ਮਨ ਟਿਕਾਉਣ ਲਈ ਇਹ ਫੋਕਸ ਕਰਨ ਦਾ ਤਰੀਕਾ ਹੈ, ਮੈਡੀਟੇਸ਼ਨ ਦੀ ਟੈਕਨੀਕ ਹੈ। ਜਿਹੜੇ ਸੱਜਣ ਆ ਜਿਵੇਂ ਆਪਾਂ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਨਾ, ਇਹ ਵੀ ਉੱਚੀ ਬੋਲ ਕੇ ਜ਼ੋਰ ਜ਼ੋਰ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਦਾ ਇੱਕੋ ਹੀ ਮਕਸਦ ਹੈ, ਮਨ ਭੱਜਦਾ ਜਿਹੜਾ ਕੰਟਰੋਲ 'ਚ ਹੋ ਜਾਏ। ਇਹ ਨੈਚੁਰਲ ਹੈ, ਕੁਦਰਤੀ ਹੈ। ਆ ਜਿਹੜੀ ਰਿਧਮ ਦੇ ਨਾਲ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਵਾਹਿਗੁਰੂ 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 ਵਾਹਿਗੁਰੂ, ਇੱਕ ਸਾਜ ਵਜਾਓ ਨਾਲ, ਮੰਨ ਲਓ ਸਾਜ ਵੱਜੇ ਵਾਹਿਗੁਰੂ 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 ਵਾਹਿਗੁਰੂ, ਸਾਜ ਇੱਕ ਵੱਜੀ ਜਾਏ, ਵਾਹਿਗੁਰੂ 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 ਵਾਹਿਗੁਰੂ। ਕਮਾਲ ਵੇਖਿਓ, ਪੰਜ ਮਿੰਟ ਵਿੱਚ ਜਿੰਨੇ ਤੁਸੀਂ ਬੈਠੇ ਆਪੇ ਨਾਲ ਬੋਲਣ ਲੱਗ ਜਾਓਗੇ, ਆਪੇ ਹੀ ਬੋਲਣ ਲੱਗ ਜਾਓ ਵਾਹਿਗੁਰੂ, ਹਿਪਨੋਟਾਈਜ਼ ਹੋ ਜਾਂਦਾ ਇਹਨੂੰ, ਸੈਲਫ ਹਿਪਨੋਸਿਸ ਹੁੰਦਾ ਜੋ ਤੁਸੀਂ ਖੁਦ ਆਪਣੇ ਆਪ ਨੂੰ ਹਿਪਨੋਟਾਈਜ਼ ਕਰਦੇ ਆ, ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਬੋਲ ਕੇ ਕਰੇ। ਸੰਗਤ ਵਿੱਚ ਸਾਜ ਹਿਪਨੋਟਾਈਜ਼ ਕਰ ਦਿੰਦੇ ਨੇ, ਆ ਸਾਜ ਨੇ ਜਿਹੜੇ ਮੈਂ ਬੋਲ ਰਿਹਾ, ਤੁਹਾਡਾ ਬ੍ਰੇਨ ਇੱਥੇ ਹਿਪਨੋਟਾਈਜ਼ ਹੋ ਜਾਂਦਾ। ਜੇ ਘਰੇ ਕਰਨਾ ਹੋਵੇ ਫਿਰ ਬੋਲ ਬੋਲ ਕੇ ਕਰੋ, ਵਾਹਿਗੁਰੂ 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 ਉੱਚੀ, ਫਿਰ ਜਦੋਂ ਮਨ ਟਿਕਣ ਲੱਗ ਜਾਏ ਫਿਰ ਸਲੋਹ ਕਰ ਦਿਓ, ਫਿਰ ਛੇ ਕੁ ਮਹੀਨਿਆਂ ਬਾਅਦ ਤੇ ਬੋਲਣ ਦੀ ਲੋੜ ਹੀ ਨਹੀਂ ਪੈਣੀ, ਫਿਰ ਤੇ ਅੱਖਾਂ ਬੰਦ ਕਰਕੇ ਬੈਠੀ, ਮਨ ਟਿਕ ਗਿਆ, ਭੱਜਦਾ ਹੋਇਆ ਮਨ ਜੁੜਨ ਲੱਗ ਗਿਆ, ਆ ਗਿਆ ਟਿਕਾਣੇ। ਇਹ ਫਿਰ ਆਪਣੇ ਆਪ ਆਪਣੇ ਅੰਦਰ ਟਿਕਣ ਲੱਗ ਜਾਂਦਾ, ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਇਹ ਮਨ ਘਰ ਘਰ ਵਿੱਚ ਆਉਣ ਲੱਗ ਜਾਂਦਾ, ਇਹਨੂੰ ਹੌਲੀ ਹੌਲੀ ਪਿਆਰ ਨਾਲ ਲਿਆਈਦਾ ਹੈ, ਇਹ ਹੁਣ ਨਹੀਂ ਘਰ 'ਚ ਆਉਂਦਾ, ਘਰ ਸਾਡਾ ਹੋਈ ਹੈ ਆਪਾ, ਹੁਣ ਬਾਹਰ ਭੱਜਦਾ ਹੈ, ਬਾਹਰ ਮੁਖੀ ਹੈ, ਫਿਰ ਹੌਲੀ ਹੌਲੀ ਅੰਤਰਮੁਖੀ ਬਣਦਾ। ਇੱਕ ਗੱਲ ਹੋਰ ਵੀ ਦੱਸਾਂ, ਸਰੀਰ ਦੇ ਤਲ ਮਟੀਰੀਅਲ ਦੇ ਤਲ ਤੇ ਜਾਉਣ ਵਾਲੇ ਜਿਹੜੇ ਪਹਿਲੇ ਗੇਅਰ 'ਚ ਹੀ ਤੁਰੇ ਫਿਰਦੇ, ਪਹਿਲੇ ਗੇਅਰ 'ਚ ਹੀ ਗੱਡੀ ਚਲਾਉਂਦੇ, ਲੋਕ ਹੱਸਦੇ ਨੇ, ਲੈ ਕਮਲਿਆ ਗੱਡੀ ਦੇ ਗੇਅਰ ਚਾਰ ਪੰਜ ਨੇ, ਤੂੰ ਪਹਿਲੇ ਗੇਅਰ 'ਚ ਹੀ ਲਈ ਜਾਂਦਾ, ਤੇ ਹੱਸਾਂਗੇ ਹੀ ਉਹਨੂੰ ਵੇਖ ਕੇ। ਕਈਆਂ ਨੇ ਤੇ ਪਹਿਲੇ ਗੇਅਰ 'ਚ ਵੀ ਗੱਡੀ ਨਹੀਂ ਪਾਈ ਅਜੇ, ਉਹ ਖਿਲਾਰ ਕੇ ਹੀ ਖੜੇ ਆ, ਬਸ ਸਾਰੀ ਜ਼ਿੰਦਗੀ ਜਿੱਥੇ ਖੜੇ ਸੀ ਅਜੇ ਵੀ ਉੱਥੇ ਹੀ ਖੜੇ ਆ, ਮਰਨ ਵੇਲੇ ਉੱਥੇ ਹੀ ਖੜੀ ਰੂ ਗੱਡੀ ਉਹਨਾਂ, ਤੇ ਕਈ ਪਹਿਲੇ ਗੇਅਰ 'ਚ ਹੀ ਸਾਰੀ ਜ਼ਿੰਦਗੀ। ਮਾਇੰਡ ਸੈੱਟ, ਪਹਿਲਾ ਗੇਅਰ ਮਤਲਬ ਅਵਸਥਾ, ਮਾਇੰਡ ਸੈੱਟ ਕਿੱਦਾਂ ਦਾ, ਕਈਆਂ ਦਾ ਮਾਇੰਡ ਸੈੱਟ ਪਹਿਲੇ ਗੇਅਰ 'ਚ ਹੀ ਅਜੇ ਤੱਕ, ਇੰਨੀ ਕੁ ਅਵਸਥਾ ਮਟੀਰੀਅਲ ਤੋਂ ਬਿਨਾਂ ਉਹਨਾਂ ਨੂੰ ਕੁਛ ਦਿਸਦਾ ਨਹੀਂ। ਕਈਆਂ ਦਾ ਮਾਇੰਡ ਸੈੱਟ ਦੂਜੇ ਗੇਅਰ 'ਚ ਹੈ, ਮਾਇੰਡ ਸੈੱਟ ਥੋੜ੍ਹਾ ਅਵਸਥਾ ਉੱਚੀ ਹੈ, ਉਹ ਦੂਜੇ 'ਚ ਹੀ ਚੱਲਦੇ ਨੇ, ਉਹ ਸਰੀਰ ਦੇ ਤਲ 'ਤੇ ਜਿਉਂਦੇ, ਸਰੀਰ ਦੇ ਤਲ 'ਤੇ। ਤੀਸਰੇ ਹਨ ਜਿਹੜੇ ਮਾਇੰਡ ਦੇ ਤਲ 'ਤੇ, ਮਨ ਦੇ ਤਲ 'ਤੇ ਜਿਉਂਦੇ ਨੇ, ਵਿਚਾਰ। ਚੌਥੇ ਨੇ ਜਿਹੜੇ ਇਮੋਸ਼ਨ ਦੇ ਤਲ 'ਤੇ ਜਿਉਂਦੇ ਨੇ, ਜਜ਼ਬਾਤ। ਤੇ ਪੰਜਵਾਂ ਗੇਅਰ ਪਾ ਕੇ ਕਈ ਆਤਮਾ ਦੇ ਤਲ 'ਤੇ ਜਿਉਂਦੇ ਨੇ, ਮੈਂ ਇੱਕ ਐਨਰਜੀ ਹਾਂ, ਤੇ ਕਈ ਪਰਮ ਆਤਮਾ ਦੇ ਤਲ ਤੇ ਜੀਂਦੇ ਨੇ। ਇੱਕ ਆਤਮਾ ਇੱਕ ਪਰਮਾਤਮਾ, ਮਤਲਬ ਸਾਰਾ ਕੁਝ ਇੱਕ ਹੈ, ਸਾਰੀ ਐਨਰਜੀ ਇੱਕ ਹੈ। ਇਹ ਉਹ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨ। ਇਹ ਸੱਤਵਾਂ ਗੇਰ ਹੈ, ਸੱਤਵਾਂ ਮਾਇੰਡ ਸੈੱਟ। ਕਿਸ ਮਾਇੰਡ ਸੈੱਟ ਚ ਜੀ ਰਿਹਾ? ਇੱਥੇ 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 ਇੱਥੇ। ਹੁਣ ਸੁਣੋ, ਕਈ ਬੰਦੇ ਜਿਸ ਮਾਇੰਡ ਸੈੱਟ ਵਿੱਚ ਆਪ ਹੁੰਦੇ ਹਨ ਉਹ ਬਾਕੀਆਂ ਦਾ ਵੀ ਉਹੀ ਵੇਖਦੇ ਹੈ। ਸਰੀਰ ਦੇ ਤਲ ਤੇ ਜੀਣ ਵਾਲੇ ਲੋਕਾਂ ਦੇ ਸਰੀਰ ਹੀ ਵੇਖਦੇ, ਕੱਪੜਿਆਂ ਦੇ ਤਲ ਤੇ ਜੀਣ ਵਾਲਾ ਕੱਪੜੇ ਹੀ ਵੇਖੀ ਜਾਂਦਾ, ਸਰੀਰ ਦੇ ਤਲ ਤੇ ਜੀਣ ਵਾਲਾ ਸਰੀਰ ਤੋਂ ਤਾਂ ਨਹੀਂ ਜਾ ਸਕਦਾ। ਮਾਇੰਡ ਦੇ ਤਲ ਤੇ ਜੀਣ ਵਾਲੇ ਮਾਇੰਡ, ਕਈਆਂ ਨੂੰ ਰੂਹ ਵੇਖਣੀ ਆਉਂਦੀ ਹੈ, ਕਈਆਂ ਨੂੰ ਰੂਹ ਨਹੀਂ ਵੇਖਣੀ ਆਉਂਦੀ। ਰੂਹ ਕੋਈ ਦਿਸਦੀ ਨਹੀਂ ਵੀ ਐਂ ਖੜ ਜਾਂਦੀ ਸਾਹਮਣੇ, ਉਹ ਕੋਈ ਐਂ ਬਣਾਇਆ ਵੀ ਇੱਕ ਆਤਮਾ ਖੜ ਗਈ, ਐ ਨਹੀਂ ਹੁੰਦਾ। ਕਈਆਂ ਨੂੰ ਆਪ ਜਦੋਂ ਉਹ ਜਿਹੜੇ ਗੇਅਰ 'ਚ ਚੱਲਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਬੰਦਾ ਇਹਦਾ ਮਾਇੰਡ ਸੈੱਟ ਕਿਵੇਂ ਦਾ। ਜੇ ਤੁਸੀਂ ਖੁਦ ਮਨ ਤੇ ਕੰਮ ਕਰੋਗੇ, ਆਪਣੇ ਮਨ ਨੂੰ, ਮਨ ਦੀ ਅਵਸਥਾ ਚੇਂਜ ਕਰੋਗੇ ਤੇ ਤੁਹਾਨੂੰ ਦੂਜੇ ਬੰਦੇ ਦੀ ਅਵਸਥਾ ਦਾ ਵੀ ਪਤਾ ਲੱਗਦਾ ਵੀ ਇਹਦਾ ਮਾਇੰਡ ਸੈੱਟ ਕੀ ਹੈ। ਕਿਉਂਕਿ ਆਪਣੇ ਆਪ ਦਾ ਜੇ ਪਤਾ ਨਹੀਂ ਲੱਗਾ ਦੂਜੇ ਦਾ ਪਤਾ ਕਿਵੇਂ ਲੱਗੇਗਾ, ਪਤਾ ਹੀ ਨਹੀਂ ਲੱਗਦਾ। ਸੋ ਜਿਸ ਤਲ ਤੇ ਮਨੁੱਖ ਖੁਦ ਜੀ ਰਿਹਾ ਉਹ ਦੂਜੇ ਨੂੰ ਵੀ ਉਸੇ ਤਲ ਤੇ ਹੀ ਵੇਖਦਾ। ਸਰੀਰ ਦੇ ਤਲ ਤੇ ਜੀਣ ਵਾਲਾ ਬਾਕੀਆਂ ਨੂੰ ਸਰੀਰ ਦੇ ਤਲ ਤੇ ਹੀ ਵੇਖੇਗਾ। ਸੋ ਇਸ ਕਰਕੇ ਆਪਣਾ ਤਲ ਉੱਚਾ ਵਧਾਓ, ਤੇ ਵਧਾਉਣ ਦਾ ਤਰੀਕਾ ਫੋਕਸ ਕਰੋ, ਤੇ ਫੋਕਸ ਕਰਨ ਦਾ ਤਰੀਕਾ ਹੈ ਜਿਸ ਧਰਮ 'ਚ ਪੈਦਾ ਹੋਇਆ, ਜਿਸ ਨੇ ਤੈਨੂੰ ਜਿਸ ਤਰ੍ਹਾਂ ਦਾ ਵੀ ਕੋਈ ਸ਼ਬਦ ਮੰਤਰ ਜਾਪ ਦਿੱਤਾ ਹੈ, ਜਾਂ ਸਾਹ ਤੇ ਫੋਕਸ ਕਰਕੇ ਕਰ, ਪਰ ਫੋਕਸ ਕਰਾ। ਪਹਿਲੇ ਨੰਬਰ ਦੇ ਉੱਤੇ ਮਨ ਨੂੰ ਇੱਕ ਥਾਂ ਤੇ ਖਿਲਾਰਨਾ, ਬੰਨਣਾ ਸਿੱਖ, ਟਿਕਾਉਣਾ ਸਿੱਖ। ਹੁਣ ਸਬਜ਼ੀ ਬਣਾ ਰਹੇ ਹਾਂ, ਮਨ ਕਿਤੇ ਭੱਜਦਾ। ਗੱਡੀ ਚਲਾ ਰਹੇ ਹਾਂ, ਮਨ ਕਿਤੇ ਭੱਜਦਾ। ਮੇਰੇ ਵਰਗਾ ਕੀਰਤਨ ਕਰ ਰਿਹਾ, ਮਨ ਕਿਤੇ ਭੱਜਦਾ। ਮਨ ਹਾਜ਼ਰ ਨਹੀਂ ਹੁੰਦਾ, ਇਹਨੂੰ ਬੰਨਣਾ ਸਿਖਾਓ। ਬੰਨਣ ਵਾਸਤੇ ਸਾਹਾਂ ਤੇ ਵੀ ਬੰਨ ਸਕਦੇ ਹੈ, ਜਾਂ ਫਿਰ ਤੁਹਾਨੂੰ ਜੋ ਸ਼ਬਦ, ਜੋ ਮੰਤਰ, ਜੋ ਗੁਰੂ ਨੇ ਦਿੱਤਾ ਹੈ ਉਹਦੇ ਨਾਲ ਵੀ ਬੰਨ ਲਓ। ਉਹ ਸੌਖਾ, ਉੱਥੇ ਸ਼ਰਧਾ ਹੁੰਦੀ ਹੈ, ਇਸ ਕਰਕੇ ਉੱਥੇ ਮੰਤਰ ਤੇ ਛੇਤੀ ਵੱਜ ਜਾਂਦਾ, ਮਤਲਬ ਸ਼ਰਧਾ ਕਰਕੇ, ਪਿਆਰ ਕਰਕੇ। ਉਹਦੇ ਨਾਲ ਆਪਣੇ ਮਨ ਨੂੰ ਫੋਕਸ ਕਰਨਾ ਸਿਖਾਓ, ਤੇ ਫੋਕਸ ਕਰਨਾ ਸਿੱਖੇਗਾ ਫਿਰ ਠਹਿਰਨਾ ਸਿੱਖ ਗਿਆ, ਫਿਰ ਹਰ ਚੀਜ਼ ਤੇ ਠਹਿਰੇਗਾ।